दंडौत बंदन अनेक बार सर्व कला समरथ डोलन तेरा खाओ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बार सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि जदों मसंदा नूं पता लगा कि सतगुरु तेग बहादुर सच्चे पातशाह जी अमृतसर पहुंचे ने ते हरी मंदर आउणगे उन्हां ने हरी मंदर दे चारे दरवाजिआं नूं बंद कर दिता है। दर्शनी दरवाजे दे उत्ते भी उन्हां ने जिंदरा मार दिता ताला मार दिता। कल इथों तक कथा पहुंची सी अज इथों अगे मैं प्रारंभ करदा। श्री गुर तेग बहादुर स्वामी लख मसंद बेद अंतर जामी। ग्रंथाकार भाई संतोख सिंह जी लिखदे ने के सतगुरु तेग बहादुर सच्चे पातशाह जी जो के सारिया दे मालक ने जो के सतगुरु जी अंतर जामी ने सारिया मसंदा दा जिहड़ा सलोक सेना उन्हां ने जान लिया। गए जहां तब पिख्यो न कोई बेमुख भय जान मन सोई। कहण तो भाव है कि सतगुरु तेग बहादुर जी नूं अंतरजामी नूं पहलां ही इस गल दा पता लग गया सी कि मसंद की कुछ करके उथों चले गए ने। सतगुरु तेग बहादुर जी जदों उथे पहुंचे ते उथे कोई भी मसंद दिखाई नहीं दिता। बेमुख भय जान मन सोई। हरी मंदर गए ते कोई मसंद उथे नजरी नहीं आउंदा। सतगुरु सच्चे पातशाह जी ने अपने मन दे विच विचारिया के बेमुख हो गए। मखण साथ कयो इस भांत पिखो मसंदन को बिर तांत। उस वेले सतगुरु तेग बहादुर जी मखण शाह नूं कहिंदे ने देख मखण शाह ए मसंदा ने की कीता। पिन पिन होए छपे स्थान नहीं आए कर बेसन मान। सतगुरु जी कहिंदे ने मखण शाह देख वखो वख थावां ते जाके इथों दे सारे मसंद लुक गए ने सन्मान करन दे वास्ते कोई भी अगों नहीं आया। धन के लोभ लगे मत मंद हमको सुन नहीं पाए आनंद। सतगुरु जी कहिंदे ने कि सारे जिहड़े मसंद ने ए धन दे लोभ दे विच खोटी बुद्ध वाले लगे हुए ने हमको सुन नहीं पाए आनंद। मखण शाह साडा इथे आउणा इन्हां नूं बिलकुल भी चंगा नहीं लगा। श्री गुर मंदर के दरवाजे पेर गए नहीं बाजत बाजे। देख मखण शाह ए जरा सतगुरां दा मंदर है जिन्नू के हरी मंदर आख्या जांदा है एदे सारे दरवाजियां नू उन्हां ने बंद कर दिता है। अज इस जगह दे उते कोई भी साज वज नहीं रहा। ਸ਼ਬਦ ਕੀਰਤਨ ਸੁਨੀਅਤ ਨਾਹੀ ਕੀਨਸ ਕਹਾਂ ਮਹਾਂ ਲਭ ਮਾਹੀ। ਇੱਥੇ ਕੋਈ ਸਾਜ ਨਹੀਂ ਵੱਜ ਰਿਹਾ, ਕਿਸੇ ਪ੍ਰਕਾਰ ਦਾ ਗੁਰਬਾਣੀ ਦਾ ਕੋਈ ਕੀਰਤਨ ਸੁਣਨ ਦੇ ਵਾਸਤੇ ਨਹੀਂ ਮਿਲ ਰਿਹਾ। ਕੀਨਸ ਕਹਾਂ ਮਹਾਂ ਲਭ ਮਾਹੀ, ਭਾਵ ਕਿ ਇਹਨਾਂ ਨੇ ਲੋਭ ਦੇ ਵਿੱਚ ਹੋ ਕੇ ਇਹ ਬਹੁਤ ਹੀ ਮਾੜਾ ਕੰਮ ਕੀਤਾ ਹੈ ਕਿ ਹਰਿਮੰਦਰ ਦੇ ਦਰਵਾਜ਼ਿਆਂ ਨੂੰ ਬੰਦ ਕਰ ਦਿੱਤਾ। ਸੁਣ ਮੱਖਣ ਬੋਲਿਓ ਗੁਰ ਸੰਗ, ਫੁਰਮਾਵਣ ਮੁਝ ਕਰੋ ਨਿਸੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ, ਅੱਗੋਂ ਹੱਥ ਜੋੜ ਕੇ ਮੱਖਣ ਸ਼ਾਹ ਨੇ ਅਰਜ਼ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਤੁਸੀਂ ਨਿਡਰ ਹੋਣ ਦਾ ਹੁਕਮ ਦਿਓ। ਕਹਿੰਦਾ ਇਨਸੋ ਕਰੋ ਧੀਰ ਮਲ ਜੈਸੇ, ਦੰਡ ਉਚਿਤ ਦੁਰਜਨ ਹੋਏ ਐਸੇ। ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਹੁਕਮ ਕਰੋ, ਇਹਨਾਂ ਦੀ ਜਿਹੜੀ ਹਾਲਤ ਹੈ ਉਹ ਵੀ ਧੀਰ ਮਲ ਵਰਗੀ ਹੋਣੀ ਚਾਹੀਦੀ ਹੈ। ਇਹਨਾਂ ਦੇ ਨਾਲ ਵੀ ਮੈਂ ਵੈਸਾ ਵਰਤਾ ਕਰਾਂਗਾ ਜਿਸ ਤਰ੍ਹਾਂ ਦਾ ਧੀਰਮਲ ਦੇ ਨਾਲ ਕੀਤਾ ਹੈ, ਕਿਉਂਕਿ ਦੰਡ ਉਚਿਤ, ਇਹ ਦੰਡ ਦੇਣ ਦੇ ਯੋਗ ਨੇ, ਕਿਉਂਕਿ ਦੁਰਜਨ ਨੇ। ਤੁਮਰੋ ਵਸਤ ਦਰਬ ਸਮਦਾਏ, ਕਰੇ ਚੁਰਾਵਣ ਮਦ ਉਪ ਜਾਏ। ਮੱਖਣ ਸ਼ਾਹ ਕਹਿੰਦਾ ਕਿ ਸਤਿਗੁਰੂ ਜੀ, ਜਿਹੜਾ ਕਿਸੇ ਵੀ ਗੁਰਦੁਆਰੇ ਦੇ ਵਿੱਚ ਧਨ ਸੰਗਤਾਂ ਦੇ ਵੱਲੋਂ ਅਰਪਣ ਹੁੰਦਾ ਹੈ, ਉਹ ਤੁਹਾਡਾ ਧਨ ਹੁੰਦਾ ਹੈ। ਇਹ ਤੁਹਾਡੇ ਧਨ ਨੂੰ ਚੁਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਲੋਭ ਦੇ ਵਿੱਚ ਲੱਗੇ ਹੋਏ ਨੇ, ਇਹ ਬਹੁਤ ਚਿਰ ਤੋਂ ਇਸੇ ਤਰ੍ਹਾਂ ਹੀ ਕਰ ਰਹੇ ਨੇ। ਅਬ ਤੁਮਕੋ ਦੇਖਤ ਦੁਰ ਰਹੇ, ਸਨਮੁਖ ਆਏ ਜੋ ਬਾਕ ਨਾ ਕਹੇ। ਕਹਿੰਦਾ ਕਿ ਹੁਣ ਤੁਹਾਨੂੰ ਦੇਖ ਕੇ ਇਹ ਦੁਰ ਗਏ ਨੇ, ਭਾਵ ਕੇ ਇਹ ਲੁਕ ਗਏ ਨੇ, ਤੁਹਾਡੇ ਸਾਹਮਣੇ ਇਹ ਨਹੀਂ ਆਏ ਤੇ ਤੁਹਾਡੇ ਸਨਮਾਨ ਦੇ ਵਾਸਤੇ ਕੋਈ ਬਚਨ ਨਹੀਂ ਕਿਸੇ ਨੇ ਆਣ ਕੇ ਕੀਤਾ। ਨਹੀਂ ਉਪਾਇਨ ਆਗੇ ਤਰੀ, ਦੀਨ ਹੋਏ ਨਹੀਂ ਬੇਨਤੀ ਕਰੀ। ਮੱਖਣ ਸ਼ਾਹ ਕਹਿੰਦਾ ਕਿ ਇੰਨੇ ਚਿਰ ਤੋਂ ਇਹ ਗੁਰਦੁਆਰਾ ਸਥਾਪਿਤ ਹੈ, ਉਦੋਂ ਤੋਂ ਲੈ ਕੇ ਬਹੁਤਾ ਸਾਰਾ ਧਨ ਵੀ ਇੱਥੇ ਆਉਂਦਾ ਰਿਹਾ ਹੈ। ਇਹਨਾਂ ਸਾਰਿਆਂ ਮਸੰਦਾਂ ਨੂੰ ਚਾਹੀਦਾ ਸੀ ਕਿ ਭੇਟਾ ਲੈ ਕੇ ਤੁਹਾਡੇ ਚਰਨਾਂ ਦੇ ਵਿੱਚ ਅਰਪਣ ਕਰਦੇ ਤੇ ਦੀਨ ਹੋ ਕੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਦੇ। ਅਸ ਅਨੀਤ ਕਸ ਸਕੈ ਸਹਾਰ, ਜਾਵਤ ਮਤ ਦੀ ਜੈ ਨਹੀਂ ਤਾਰ। ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਇਹਨਾਂ ਨੇ ਬਹੁਤ ਹੀ ਜ਼ਿਆਦਾ ਅਨੀਤੀ ਦਾ ਕੰਮ ਕੀਤਾ ਹੈ, ਮੈਂ ਇਸ ਅਨੀਤੀ ਨੂੰ ਸਹਾਰ ਨਹੀਂ ਸਕਦਾ। ਜਾਵਤ ਮਤ ਦੀਜੈ ਨਹੀਂ ਤਾਰ, ਭਾਵ ਕਿ ਜਦੋਂ ਤੱਕ ਤਾੜ ਕੇ ਇਹਨਾਂ ਨੂੰ ਮਤ ਨਾ ਦਈਏ, ਉਹਨਾਂ ਚਿਰ ਮਸੰਦਾਂ ਨੂੰ ਸੁਰਤ ਨਹੀਂ ਆਉਣੀ। ਛਮੀ ਪੁਰਖ ਮੈਂ ਤੁਮ ਪ੍ਰਧਾਨ, ਕਰੋ ਛਿਮਾ ਸਭ ਦੰਡ ਸਥਾਨ। ਮੱਖਣ ਸ਼ਾਹ ਕਹਿੰਦਾ ਹੈ ਕਿ ਤੁਸੀਂ ਖਿਮਾ ਕਰਨ ਦੇ ਵਿੱਚ ਪ੍ਰਧਾਨ ਹੋ, ਸਾਰਿਆਂ ਤੋਂ ਮੋਰੀ ਹੋ, ਕਰੋ ਛਿਮਾ ਸਭ ਦੰਡ ਸਥਾਨ, ਭਾਵ ਕਿ ਸਾਰੀਆਂ ਦੰਡ ਦੇਣ ਯੋਗ ਥਾਵਾਂ ਦੇ ਉੱਤੇ ਐਸੇ ਮੌਕਿਆਂ ਦੇ ਉੱਤੇ ਤੁਸੀਂ ਹਰ ਇੱਕ ਨੂੰ ਖਿਮਾ ਕਰ ਦਿੰਦੇ ਹੋ, ਮਾਫ਼ ਕਰ ਦਿੰਦੇ। ਸ੍ਰੀ ਗੁਰ ਕਹਿਓ ਸਮੋ ਜਬ ਆਵੇ, ਦੁਸ਼ਟ ਮੰਦ ਤਾੜਨ ਕੋ ਪਾਵੇ। ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਮੱਖਣ ਸ਼ਾਹ ਨੇ ਕੀਤੀਆਂ, ਅੱਗੋਂ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਮੱਖਣ ਸ਼ਾਹ ਜਦੋਂ ਸਮਾਂ ਆਵੇਗਾ ਇਹਨਾਂ ਦੁਸ਼ਟਾਂ ਨੂੰ ਜ਼ਰੂਰ ਹੀ ਤਾੜਨਾ ਹੋਵੇਗੀ, ਸਜ਼ਾ ਮਿਲੇਗੀ। ਸਭ ਮਸੰਦ ਤੇ ਲੈ ਹੈ ਲੇਖਾ, ਪੀੜੇ ਨਿਜ ਦਰਗਾਹ ਬਸ਼ੇਖਾ। ਇਹਨਾਂ ਸਾਰਿਆਂ ਮਸੰਦਾਂ ਤੋਂ ਜਿਹੜਾ ਲੇਖਾ ਹੈ ਉਹ ਲਿਆ ਜਾਵੇਗਾ, ਪੀੜੇ ਨਿਜ ਦਰਗਾਹ ਵਿਸ਼ੇਖਾ, ਦਰਗਾਹ ਦੇ ਵਿੱਚ ਇਹਨਾਂ ਨੂੰ ਪੀੜਿਆ ਜਾਵੇਗਾ, ਭਾਵ ਕਿ ਸਜਾਵਾਂ ਦਿੱਤੀਆਂ ਜਾਣਗੀਆਂ। ਸ੍ਰੀ ਗੁਰ ਅਰਜਨ ਜੀ ਇੱਕ ਕਾਲ, ਇਨਕੋ ਪਿੱਖ ਕਰ ਖੋਟ ਬਿਸਾਲ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਇੱਕ ਸਮੇਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਖੋਟ ਨੂੰ ਦੇਖਿਆ ਸੀ ਤੇ ਫਿਰ ਸਤਿਗੁਰਾਂ ਨੇ ਇਹਨਾਂ ਦੇ ਬਾਰੇ ਬਚਨ ਵੀ ਕੀਤਾ ਸੀ।
ਦੀਨੋ ਸਰਾਪ ਰਹਿ ਜਰ ਨਾਹੀ,
ਕਿਸੇ ਸਮੇਂ ਮੈਂ ਹੋਇ ਬਿਨ ਸਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਸਤਿਗੁਰੂ ਅਰਜਨ ਨੇ ਵਚਨ ਕੀਤਾ ਸੀ, ਰਹਿ ਜੜ ਨਾਹੀ, ਭਾਵ ਕਿ ਇਹਨਾਂ ਦੀ ਜੜ ਨਹੀਂ ਰਹੇਗੀ, ਕਿਸੇ ਸਮੇਂ ਸਤਿਗੁਰਾਂ ਦਾ ਇਹ ਵਚਨ ਪੂਰਾ ਜ਼ਰੂਰ ਹੋਵੇਗਾ। ਸਮੇਂ ਆਏ ਜਬ ਪ੍ਰਾਪਤ ਹੋਏ, ਇਨਕੋ ਮੂਲ ਬਿਨਾਸੈ ਸੋਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਦੋਂ ਸਮਾਂ ਪੂਰਾ ਹੋਵੇਗਾ ਤੇ ਸਤਿਗੁਰੂ ਅਰਜਨ ਦਾ ਕੀਤਾ ਹੋਇਆ ਵਚਨ ਪੂਰਾ ਹੋਵੇਗਾ, ਇਹਨਾਂ ਦਾ ਮੂਲ ਖਤਮ ਹੋ ਜਾਏਗਾ। ਧਰੇ ਲੋਭ ਇਹ ਮਰੇ ਅਗਾਰੀ, ਦਇਓ ਸਰਾਪ ਇਨ ਜਰੈ ਉਖਾਰੀ। ਮੱਖਣ ਸ਼ਾਹ ਤੇ ਲੋਭ ਦੇ ਲਹਿਰ ਦੇ ਵਿਚ ਲੱਗ ਕੇ ਪਹਿਲਾਂ ਹੀ ਮਰੇ ਹੋਏ ਨੇ, ਇਹਨਾਂ ਨੂੰ ਕੀ ਮਾਰਨਾ ਹੈ। ਦਇਓ ਸਰਾਪ ਇਨ ਜਰੈ ਉਖਾਰੀ, ਸਰਾਪ ਦੇ ਕੇ ਜੜਾਂ ਸਤਿਗੁਰੂ ਅਰਜਨ ਨੇ ਪਹਿਲਾਂ ਹੀ ਇਹਨਾਂ ਦੀਆਂ ਉਖਾੜੀਆਂ ਹੋਈਆਂ ਨੇ। ਮਾਰੇ ਹੋਏ ਕਿਆ ਹਮ ਮਾਰ, ਸ਼ਰਧਾਹੀਨ ਸਿਰ ਕੀ ਔਰ ਹਾਰ। ਸਤਿਗੁਰੂ ਜੀ ਕਹਿੰਦੇ ਨੇ ਤੇ ਪਹਿਲਾਂ ਹੀ ਮਰੇ ਹੋਏ ਨੇ, ਇਹਨਾਂ ਨੂੰ ਅਸੀਂ ਮਰਿਆਂ ਨੂੰ ਕੀ ਮਾਰਨਾ ਹੈ। ਇਹਨਾਂ ਨੇ ਸ਼ਰਧਾ ਨੂੰ ਤੇ ਸਿਦਕ ਨੂੰ ਆਪਣੇ ਹਿਰਦੇ ਤੋਂ ਦੂਰ ਕਰ ਦਿੱਤਾ।
ਹਮ ਨਹੀਂ ਬੁਰਾ ਕਿਸੂ ਕੋ ਕਰਹੀ, ਜਸ ਕੋ ਕਰਮ ਤਸ ਫਲ ਕੋ ਭਰਹੀ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਮੱਖਣ ਸ਼ਾਹ, ਅਸੀਂ ਕਿਸੇ ਦਾ ਬੁਰਾ ਨਹੀਂ ਕਰਨਾ, ਜਿਸ ਤਰ੍ਹਾਂ ਦਾ ਇਹ ਕਰਮ ਕਰਦੇ ਨੇ ਵੈਸਾ ਹੀ ਫਲ ਇਹਨਾਂ ਨੂੰ ਜ਼ਰੂਰ ਮਿਲੇਗਾ।
ਤੂੰ ਅਬ ਘਰ ਸ਼ਨਾਣ ਸਰ ਮਾਹੇ, ਜਿਸ ਤੇ ਅਖਲ ਪਾਪ ਬਿਨ ਸਾਹੇ।
ਸਤਿਗੁਰੂ ਜੀ ਕਹਿੰਦੇ ਨੇ ਚਲੋ, ਜੋ ਸਤਿਗੁਰੂ ਦੀ ਮਰਜ਼ੀ ਹੈ ਉਹੀ ਹੋਇਆ ਹੈ। ਜੇ ਇਹਨਾਂ ਨੇ ਜਿੰਦਰੇ ਬੰਦ ਕਰ ਦਿੱਤੇ ਨੇ, ਅਸੀਂ ਅੰਦਰ ਨਹੀਂ ਜਾਂਦੇ। ਸਤਿਗੁਰੂ ਜੀ ਕਹਿੰਦੇ ਨੇ ਮੱਖਣ ਸ਼ਾਹ, ਇਹ ਸਰੋਵਰ ਹੈ, ਇਹਦੇ ਵਿਚ ਤੂੰ ਇਸ਼ਨਾਨ ਕਰ ਲੈ, ਕਿਉਂਕਿ ਤੇਰੇ ਮਨ ਦੀ ਭਾਵਨਾ ਸੀ, ਇਸ਼ਨਾਨ ਕਰਕੇ ਆਪਣੇ ਸਾਰੇ ਪਾਪਾਂ ਨੂੰ ਦੂਰ ਕਰ ਲੈ।
ਮਨੋ ਕਾਮਨਾ ਪੂਰਨ ਕਰ, ਮਨ ਕੀ ਤਨ ਕੀ ਮਲ ਕੋ ਹਰੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੇਰੀ ਮਨੋ ਕਾਮਨਾ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ, ਤੇਰੇ ਮਨ ਦੀ ਤੇ ਤਨ ਦੀ ਮੈਲ ਇਸ ਸਰੋਵਰ ਦੇ ਵਿਚ ਇਸ਼ਨਾਨ ਕਰਨ ਦੇ ਨਾਲ ਹੀ ਲੈ ਜਾਏਗੀ।
ਕਰੋ ਤਿਹਾਵਲ ਹੋਏ ਅਰਦਾਸ, ਸਤਿਗੁਰ ਪੂਰਤ ਉਰ ਕੀ ਆਸ।
ਮੱਖਣ ਸ਼ਾਹ ਇਸ਼ਨਾਨ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਰਦਾਸਾ ਬਾਹਰੋਂ ਹੀ ਕਰਵਾ ਦੇਵੇ, ਸਤਿਗੁਰੂ ਜੀ ਤੇਰੀਆਂ ਆਸ਼ਾਵਾਂ ਨੂੰ ਪੂਰੀਆਂ ਕਰਨਗੇ।
ਆਸ ਕਹਿ ਮੱਖਣ ਕੋ ਤਬ ਛੋਰਾ, ਹਟੇ ਆਪ ਗੁਰ ਉੱਤਰ ਓਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦਾ ਹੁਕਮ ਕਰਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮੱਖਣ ਨੂੰ ਉੱਥੇ ਛੱਡ ਕੇ ਆਪ ਉੱਤਰ ਦੀ ਦਿਸ਼ਾ ਦੇ ਵੱਲ ਚੱਲ ਪਏ ਨੇ। ਸਤਿਗੁਰਾਂ ਨੇ ਸਰੋਵਰ ਦੇ ਵਿਚ ਇਸ਼ਨਾਨ ਵੀ ਨਹੀਂ ਕੀਤਾ।
ਹਰਖ ਸ਼ੋਕ ਮੈਂ ਬ੍ਰਿਤੀ ਸਮਾਨ, ਸਭ ਪਰ ਕਿਰਪਾ ਦ੍ਰਿਸ਼ਟ ਕੋ ਠਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਐਸੇ ਨੇ ਜਿਨ੍ਹਾਂ ਦੀ ਬਿਰਤੀ ਇੱਕੋ ਜੀ ਰਹਿੰਦੀ ਹੈ, ਭਾਵੇਂ ਕੋਈ ਖੁਸ਼ੀ ਦਾ ਮੌਕਾ ਹੋਵੇ ਤੇ ਭਾਵੇਂ ਗਮੀ ਦਾ ਹੋਵੇ, ਸਾਰਿਆਂ ਦੇ ਉੱਤੇ ਮਿਹਰ ਦੀ ਨਜ਼ਰ ਸਤਿਗੁਰੂ ਤੇਗ ਬਹਾਦਰ ਜੀ ਪਾਉਂਦੇ ਨੇ। ਮੱਖਣ ਨੂੰ ਉੱਥੇ ਛੱਡ ਕੇ ਆਪ ਉੱਤਰ ਦੀ ਦਿਸ਼ਾ ਦੇ ਵੱਲ ਚਲੇ ਗਏ। ਕਵੀ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਭਈ ਮਸੰਦਨ ਕੋ ਖਬਰ, ਬਸੇ ਨਾ ਗੁਰੂ ਕਿਰ ਪਾਲ, ਖਰੇ ਹੋਏ ਹਟ ਕੇ ਗਏ ਹਮਰੀ ਹੇਰ ਕੁਚਾਲ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਉੱਥੋਂ ਚਲੇ ਗਏ ਤੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਸੰਦਾ ਨੂੰ ਪਤਾ ਲੱਗਾ ਹੈ, ਬਸੇ ਨਾ ਗੁਰੂ ਕਿਰਪਾਲ, ਭਾਵ ਕੇ ਰਾਮਦਾਸਪੁਰੇ ਦੇ ਵਿਚ ਸਤਿਗੁਰੂ ਜੀ ਨਹੀਂ ਠਹਿਰੇ, ਖਰੇ ਹੋਏ ਹਟ ਕੇ ਗਏ ਹਮਰੀ ਹੇਰ ਕੁਚਾਲ, ਕਿ ਸਾਡੀ ਨੀਤੀ ਨੂੰ ਦੇਖ ਕੇ ਸਰੋਵਰ ਦੇ ਪਾਸ ਖਲੋ ਕੇ ਉਹ ਉੱਥੋਂ ਹੀ ਮੁੜ ਗਏ।
ਹਰਖਤ ਹੋਏ ਨਿਕਸ ਪੁਣ ਆਏ, ਲੇਹ ਉਪਾਇਨ ਜੋ ਸਿੱਖ ਲਿਆਏ।
ਜਦੋਂ ਹੀ ਮਸੰਦਾ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਚਲੇ ਗਏ ਨੇ। ਕਵੀ ਜੀ ਲਿਖਦੇ ਨੇ ਕਿ ਖੁਸ਼ੀ ਨੂੰ ਧਾਰਨ ਕਰਕੇ ਸਾਰੇ ਦੇ ਸਾਰੇ ਮਸੰਦ ਉੱਥੇ ਪਹੁੰਚ ਗਏ ਨੇ, ਕਿਉਂਕਿ ਮੇਲੇ ਦਾ ਦਿਨ ਸੀ। ਜਿਹੜੀਆਂ ਸਿੱਖ ਪਟਾਵਾਂ ਲੈ ਕੇ ਆ ਰਹੇ ਸਨ ਉਹਨਾਂ ਨੂੰ ਇਹਨਾਂ ਮਸੰਦਾਂ ਨੇ ਸਾਂਭਣਾ ਸੀ।
ਦਰਬ ਕਾਣੋ ਦੋ ਕੂਲ ਬਹੁ ਮੋਲੇ, ਵਸਤੂ ਅਪਰ ਦੇਹ ਸਿੱਖ ਸੋਲੇ।
ਸਾਰੇ ਦਰਵਾਜੇ ਮਸੰਦਾਂ ਨੇ ਆਣ ਕੇ ਖੋਲ ਦਿੱਤੇ ਨੇ, ਸੰਗਤਾਂ ਆਉਣੀਆਂ ਸ਼ੁਰੂ ਹੋਈਆਂ ਨੇ। ਬਹੁਤੀ ਸਾਰੀ ਮਾਇਆ, ਬਹੁਤੇ ਸਾਰੇ ਵੱਡ ਮੁੱਲੇ ਜਿਹੜੇ ਕੀਮਤੀ ਕੱਪੜੇ ਨੇ ਉਹ ਸੰਗਤਾਂ ਦੇ ਵੱਲੋਂ ਅਰਪਣ ਹੋ ਰਹੇ ਨੇ। ਇਹ ਮਸੰਦ ਸਾਰੀਆਂ ਚੀਜ਼ਾਂ ਨੂੰ ਸਾਂਭੀ ਜਾਂਦੇ ਨੇ।
ਸਿੱਖਿਆਣ ਕੋ ਮੇਲਾ ਵੱਡ ਹੋਵਾ, ਮੱਝੇ ਹਰੀ ਮੰਦਰ ਬਰ ਜੋਵਾ।
ਸਿੱਖ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਹੈ। ਕੋਈ ਨਮਸਕਾਰ ਕਰਦਾ ਹੈ ਹਰੀ ਮੰਦਰ ਦੇ ਵਿੱਚ ਜਾ ਕੇ, ਤੇ ਕੋਈ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ।
ਪੰਚਾਮ੍ਰਿਤ ਕਰਵਾ ਲਿਆਵੇ, ਕਰ ਬੰਧਨ ਅਰਦਾਸ ਅਲਾਵੇ।
ਕੋਈ ਸਿੱਖ ਕੜਾਹ ਪ੍ਰਸ਼ਾਦ ਕਰਵਾ ਕੇ ਉੱਥੇ ਲਿਆਉਂਦਾ ਹੈ, ਨਮਸਕਾਰ ਕਰਦਾ ਹੈ ਤੇ ਅਰਦਾਸ ਕਰਦਾ।
ਮੱਖਣ ਸਿੱਖ ਕੀ ਨਸੇ ਇਸ਼ਨਾਨ, ਅਧਿਕ ਪਾਵਨਾ ਉਰ ਮੈਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਬਹੁਤੀ ਹੀ ਜ਼ਿਆਦਾ ਭਾਵਨਾ ਦੇ ਨਾਲ ਮੱਖਣ ਸ਼ਾਹ ਨੇ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ।
ਪਹਿਰੀ ਪੋਸ਼ਿਸ਼ ਪੁਣ ਨਵੀਨ, ਪੰਚਾਮ੍ਰਿਤ ਕਰ ਸੰਗੇ ਲੀਨ।
ਇਸ਼ਨਾਨ ਕਰਨ ਤੋਂ ਬਾਅਦ ਸੁੰਦਰ ਪੋਸ਼ਾਕ ਨੂੰ ਪਹਿਨਿਆ ਹੈ ਮੱਖਣ ਸ਼ਾਹ ਨੇ, ਤੇ ਫਿਰ ਇਸ ਨੇ ਕੜਾ ਪ੍ਰਸ਼ਾਦ ਤਿਆਰ ਕਰਵਾਇਆ।
ਸ੍ਰੀ ਹਰਿ ਮੰਦਰ ਕੋ ਤਬ ਗਯੋ, ਹਾਥ ਜੋਰ ਨਮਰੀ ਬਹੁ ਪਯੋ।
ਹਰੀ ਮੰਦਰ ਦੇ ਅੰਦਰ ਮੱਥਾ ਟੇਕਣ ਦੇ ਵਾਸਤੇ ਇਹ ਚਲਾ ਗਿਆ ਹੈ, ਨਿਮਰਤਾ ਦੇ ਨਾਲ ਹੱਥ ਜੋੜ ਕੇ ਹਰੀ ਮੰਦਰ ਦੇ ਅੰਦਰ ਵੜਿਆ।
ਨਮਸਕਾਰ ਕਰ ਬਾਰੰਬਾਰ, ਪੁਣ ਅਰਦਾਸ ਕਰਾਏ ਉਦਾਰ।
ਬਾਰ ਬਾਰ ਨਮਸਕਾਰ ਚੁੱਕ ਕੇ ਕੀਤੀ ਹੈ ਮੱਖਣ ਸ਼ਾਹ ਨੇ, ਤੇ ਫੇਰ ਅਰਦਾਸਾ ਕੀਤਾ।
ਪੰਚਾਮ੍ਰਿਤ ਕੋ ਤਬ ਵੰਡਵਾਏ, ਇਕੱਠੋ ਪੇਮ ਸੰਦ ਸਮੁਦਾਏ।
ਕੜਾ ਪ੍ਰਸ਼ਾਦ ਨੂੰ ਉਸ ਵੇਲੇ ਵੰਡ ਦਿੱਤਾ ਹੈ ਮੱਖਣ ਸ਼ਾਹ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਬਹੁਤੇ ਸਾਰੇ ਮਸੰਦ ਇਕੱਠੇ ਸਨ।
ਤਿੰਨ ਸਭ ਕੋ ਪਿਖ ਮੱਖਣ ਕਹਿਓ, ਤੁਮ ਮੈਂ ਅਧਿਕ ਖੋਟ ਮੈਂ ਲਹਿਓ।
ਉਹਨਾਂ ਮਸੰਦਾਂ ਨੂੰ ਦੇਖ ਕੇ ਮੱਖਣ ਸ਼ਾਹ ਕਹਿੰਦਾ ਕਿ ਤੁਹਾਡੇ ਵਿੱਚ ਮੈਂ ਬਹੁਤ ਜ਼ਿਆਦਾ ਖੋਟਾ ਪਾਣ ਵੇਖਿਆ।
ਸ੍ਰੀ ਗੁਰ ਕਾਰਨ ਕਰਨ ਕਿਰਪਾਲ, ਚੱਲ ਕਰ ਆਏ ਕਰਨ ਨਿਹਾਲ।
ਮੱਖਣ ਸ਼ਾਹ ਮਸੰਦਾਂ ਨੂੰ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਕਾਰਨ ਕਰਨ ਨੇ, ਜਿਹੜੇ ਕਿਰਪਾਲੂ ਨੇ, ਉਹ ਚੱਲ ਕੇ ਇੱਥੇ ਆਏ ਤੁਹਾਨੂੰ ਸਾਰਿਆਂ ਨੂੰ ਨਿਹਾਲ ਕਰਨ ਦੇ ਲਈ।
ਤੁਮ ਬੇਮੁਖ ਹੋਏ ਦੁਰੇ ਕਰਨ ਮੈਂ, ਨਹੀਂ ਦਰਸ਼ਨ ਕੀ ਨਸ ਤਿਸ ਛਿਨ ਮੈਂ।
ਤੇ ਕਹਿੰਦਾ ਤੁਸੀਂ ਸਾਰੇ ਦੇ ਸਾਰੇ ਬੇਮੁਖ ਹੋ ਗਏ, ਆਪੋ ਆਪਣੇ ਘਰਾਂ ਦੇ ਵਿੱਚ ਲੁਕੇ ਰਹੇ, ਤੁਸੀਂ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਨਹੀਂ ਪਹੁੰਚੇ।
ਨਹੀਂ ਸਨਮਾਨ ਕੀਨ ਤਿਨ ਕੇਰਾ, ਇਹ ਕਿਆ ਕੀਨ ਸਖੋਟ ਬਡੇਰਾ।
ਮਸੰਦਾਂ ਨੂੰ ਮੱਖਣ ਸ਼ਾਹ ਕਹਿੰਦਾ ਕਿ ਤੁਸੀਂ ਸਤਿਗੁਰਾਂ ਦਾ ਸਨਮਾਨ ਨਹੀਂ ਕੀਤਾ, ਇਹ ਤੁਸੀਂ ਖੋਟਾ ਕੰਮ ਕਿਉਂ ਕੀਤਾ।
ਛਿਮਾਵਤ ਗੁਰ ਕਹਿ ਨ ਕਾਹੂ, ਨਾ ਹੈ ਤਾਂ ਬਿਪਤ ਪਰਤ ਤੁਮ ਮਾਹੂ।
ਮਸੰਦਾਂ ਨੂੰ ਕਹਿੰਦਾ ਹੈ ਮੱਖਣ ਸ਼ਾਹ ਕਿ ਤੁਹਾਡੇ ਚੰਗੇ ਭਾਗ ਨੇ, ਜਿਸ ਕਰਕੇ ਸਤਿਗੁਰੂ ਜੀ ਖਿਮਾ ਵਾਲੇ ਨੇ, ਤੁਹਾਨੂੰ ਕੁਝ ਕਹਿੰਦੇ ਨਹੀਂ ਹਨ। ਜੇਕਰ ਸਤਿਗੁਰਾਂ ਦਾ ਸੁਭਾਅ ਮਾਫ਼ ਕਰਨ ਵਾਲਾ ਨਾ ਹੁੰਦਾ ਤੇ ਤੁਸੀਂ ਵੱਡੀ ਬਿਪਤਾ ਦੇ ਵਿੱਚ ਪੈ ਜਾਂਦੇ।
ਇਹ ਅਪਰਾਧ ਜੇ ਤੁਮ ਤੇ ਪਾਇਓ, ਨਹੀਂ ਵਿਚਾਰ ਨੀ ਔਰ ਕਿਛ ਕੀਓ।
ਭਾਵੇਂ ਕਿ ਮਸੰਦੋ ਤੁਸੀਂ ਬਹੁਤ ਵੱਡਾ ਇਹ ਅਪਰਾਧ ਕੀਤਾ ਹੈ ਕਿ ਸਤਿਗੁਰਾਂ ਨੂੰ ਅੰਦਰ ਜਾ ਕੇ ਦਰਸ਼ਨ ਨਹੀਂ ਕਰਨ ਦਿੱਤੇ, ਤਾਲੇ ਬੰਦ ਕਰ ਦਿੱਤੇ,
ਪਰ ਫੇਰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੁਹਾਡੀ ਇਸ ਕੀਤੀ ਨੂੰ ਰਤਾ ਵੀ ਨਹੀਂ ਚਿਤਾ ਰਿਹਾ। ਤਉ ਆਪਣੀ ਸੰਤਤ ਕੇਰਾ ਕੀਨ ਬੁਰਾ ਲਹਿ ਕਸ਼ਟ ਵਡੇਰਾ। ਮੱਖਣ ਸ਼ਾਹ ਕਹਿੰਦਾ ਕਿ ਜਿਹੜਾ ਇਹ ਤੁਸੀਂ ਕੰਮ ਕੀਤਾ ਹੈ ਇਹਦੇ ਨਾਲ ਤੁਹਾਡੀ ਆਉਣ ਵਾਲੀ ਸੰਤਾਨ ਨੂੰ ਵੀ ਜਰੂਰ ਬੁਰਾ ਫਲ ਭੋਗਣਾ ਪਵੇਗਾ। ਮੈਨੂੰ ਲੱਗਦਾ ਹੈ ਕਿ ਭਾਵੇਂ ਸਤਿਗੁਰਾਂ ਨੇ ਕੁਝ ਨਹੀਂ ਆਖਿਆ ਪਰ ਤੁਹਾਨੂੰ ਕਸ਼ਟ ਵੱਡਾ ਪਵੇਗਾ, ਤੁਸੀਂ ਵੱਡੇ ਅਪਰਾਧੀ। ਬਾਕਣ ਤੇ ਹੀ ਸੁਖ ਦੁਖ ਦਾਤਾ ਅਸ ਸਤਿਗੁਰ ਤੁਮ ਕਿਉਂ ਨਹੀਂ ਜਾਤਾ। ਮੱਖਣ ਸ਼ਾਹ ਕਹਿੰਦਾ ਹੈ ਕਿ ਸਤਿਗੁਰਾਂ ਦੇ ਬਚਨ ਕਹਿਣ ਦੇ ਨਾਲ ਹੀ ਸੁਖ ਹੋ ਜਾਂਦਾ, ਸਤਿਗੁਰਾਂ ਦੇ ਬਚਨ ਕਰਨ ਦੇ ਨਾਲ ਹੀ ਦੁੱਖਾਂ ਦਾ ਦਾਨ ਮਿਲ ਜਾਂਦਾ ਹੈ, ਐਸੇ ਸਤਿਗੁਰੂ ਨੂੰ ਤੁਸੀਂ ਮੂਰਖੋ ਕਿਉਂ ਨਹੀਂ ਜਾਣਿਆ। ਤੀਖਣ ਬੜ ਕੁਠਾਰ ਲੈ ਹਾਥ ਨਿਜ ਪਗ ਹਤਿਓ ਮੂੜਤਾ ਸਾਥ। ਮੱਖਣ ਸ਼ਾਹ ਕਹਿੰਦਾ ਕਿ ਤਿੱਖੇ ਵੱਡੇ ਕੁਹਾੜੇ ਨੂੰ ਹੱਥ ਦੇ ਵਿਚ ਲੈ ਕੇ ਤੁਸੀਂ ਉਸ ਕੁਹਾੜੇ ਨੂੰ ਆਪਣੇ ਆਪ ਹੀ ਆਪਣੇ ਮੂਰਖਤਾ ਦੇ ਨਾਲ ਆਪਣੇ ਪੈਰਾਂ ਤੇ ਮਾਰੇ। ਅਬ ਹੀ ਫਲ ਲੇ ਤੇ ਤੁਮ ਪਾਏ ਪਰ ਸਤਿਗੁਰ ਕੀ ਜਥਾਰ ਜਾਏ। ਕਹਿੰਦਾ ਹੈ ਕਿ ਹੁਣੇ ਹੀ ਐਸਾ ਮਾੜਾ ਫਲ ਤੁਹਾਨੂੰ ਮਿਲ ਜਾਣਾ ਸੀ ਪਰ ਸਤਿਗੁਰੂ ਕੀ ਜਥਾ ਰਜਾਏ, ਪਰ ਸਤਿਗੁਰੂ ਜੀ ਦੀ ਜਿਵੇਂ ਰਜ਼ਾ ਸੀ ਉਵੇਂ ਹੀ ਹੋਇਆ, ਭਾਵ ਕੇ ਤੁਹਾਨੂੰ ਹੁਣ ਦੰਡ ਨਹੀਂ ਮਿਲਿਆ। ਸੁਣ ਮਸੰਦ ਬੋਲੇ ਤਰ ਤਰਾਸ ਪੋ ਮੱਖਣ ਸੁਣ ਕਹਿ ਤੁਝ ਪਾਸ। ਜਦੋਂ ਮੱਖਣ ਸ਼ਾਹ ਨੇ ਇਸ ਤਰ੍ਹਾਂ ਦੀਆਂ ਕਰੜੀਆਂ ਗੱਲਾਂ ਆਖੀਆਂ ਤੇ ਸੁਣ ਕੇ ਮਸੰਦ ਡਰ ਗਏ, ਡਰ ਨੂੰ ਧਾਰਨ ਕਰਕੇ ਕਹਿੰਦੇ ਨੇ ਹੇ ਮੱਖਣ ਸ਼ਾਹ ਸੁਣ, ਅਸੀਂ ਤੇਰੇ ਕੋਲ ਸੱਚ ਬਿਆਨ ਕਰਦੇ ਹਾਂ। ਇਹ ਪਰਤਾਪ ਗੁਰਨ ਕੋ ਸਾਰਾ ਸਭਿਨ ਪਰ ਤਿਨ ਕੋ ਉਪਕਾਰਾ। ਕਹਿੰਦੇ ਨੇ ਇਥੋਂ ਦਾ ਸਾਰੇ ਦਾ ਸਾਰਾ ਪ੍ਰਤਾਪ ਗੁਰੂ ਦਾ ਹੈ, ਸਭਿਨ ਪਰ ਤਿਨ ਕੋ ਉਪਕਾਰਾ, ਸਾਰਿਆਂ ਦੇ ਉੱਤੇ ਜਿਹੜਾ ਵੱਡਾ ਉਪਕਾਰ ਹੈ ਉਹ ਸਤਿਗੁਰੂ ਜੀ ਦਾ ਹੀ ਹੈ। ਰਣ ਜੈ ਘਰ ਸ੍ਰੀ ਹਰ ਗੋਬਿੰਦ ਕਰੇ ਨਾਸ਼ ਦਲ ਤੁਰਕ ਬਿਲੰਦ। ਕਹਿੰਦੇ ਨੇ ਮੱਖਣ ਸ਼ਾਹ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਉੱਤੇ ਮੌਜੂਦ ਸਨ, ਉਹਨਾਂ ਨੇ ਤੁਰਕਾਂ ਦੇ ਨਾਲ ਵੱਡੇ ਜੰਗ ਕਰਕੇ ਤੁਰਕਾਂ ਦਾ ਨਾਸ ਕੀਤਾ। ਤਬ ਕੇ ਕਰਤ ਈਰਖਾ ਦਰੋਹੀ ਇਹ ਸਤ ਬਾਤ ਕਰਤ ਹੈ ਤੋਹੀ। ਕਹਿੰਦੇ ਨੇ ਸੱਚੀ ਗੱਲ ਅਸੀਂ ਦੱਸਦੇ ਹਾਂ ਕਿ ਉਦੋਂ ਤੋਂ ਲੈ ਕੇ ਇਹ ਜਿਹੜੇ ਤੁਰਕ ਨੇ ਇਹ ਬਹੁਤ ਹੀ ਜ਼ਿਆਦਾ ਗੁਰੂ ਘਰ ਦੇ ਨਾਲ ਈਰਖਾ ਕਰਦੇ ਨੇ, ਇਹ ਗੁਰੂ ਘਰ ਦੇ ਮੁਸਲਮਾਨ ਵੱਡੇ ਦੁਸ਼ਮਣ ਨੇ। ਸ੍ਰੀ ਹਰ ਰਾਇ ਗੁਰੂ ਪੁੰਨ ਪਏ ਨਹੀਂ ਸੁਦਾ ਸਰ ਬਾਸੋ ਕਏ। ਕਹਿੰਦੇ ਨੇ ਕਿ ਇਸ ਤੋਂ ਬਾਅਦ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਗੁਰਿਆਈ ਦੇ ਉੱਤੇ ਬਿਰਾਜਮਾਨ ਹੋਏ, ਪਰ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਵੀ ਇਸ ਨਗਰੀ ਦੇ ਵਿੱਚ ਵਾਸਾ ਨਹੀਂ ਕੀਤਾ। ਸੁਣ ਕਰ ਜੇ ਮਲੇਛ ਸਮਦਾਏ ਆਏ ਬਿਗਾੜ ਕਰੇ ਇਸ ਥਾਏ। ਭਾਵ ਕੇ ਸਤਿਗੁਰੂ ਹਰ ਰਾਇ ਜੀ ਨੇ ਵਿਚਾਰਿਆ ਕਿ ਸਾਡਾ ਆਉਣਾ ਜਦੋਂ ਇੱਥੇ ਮਲੇਛ ਸੁਣਨਗੇ ਤੇ ਫਿਰ ਬਹੁਤ ਜ਼ਿਆਦਾ ਵਿਗਾੜ ਪੈਦਾ ਕਰਨਗੇ। ਇੱਥੇ ਆਦ ਕੇ ਔਰ ਗਟੀ ਵਿਚਾਰ ਨਹੀਂ ਆਏ ਬੈਠੇ ਦਰਬਾਰ। ਮਸੰਦ ਮੱਖਣ ਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੀਆਂ ਗਿਣਤੀਆਂ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰੀਆਂ ਤੇ ਫਿਰ ਇੱਥੇ ਦਰਬਾਰ ਦੇ ਵਿੱਚ ਆਣ ਕੇ ਨਹੀਂ ਬੈਠੇ। ਇਹ ਅਬਲੋ ਫੇ ਗੁਰੂ ਨਾ ਨੀਕੇ ਸਕਲ ਮਸੰਦਨ ਕੀਏ ਨਾ ਠੀਕੇ। ਤੇ ਕਹਿੰਦੇ ਨੇ ਦੂਸਰਾ ਇਹ ਕਾਰਨ ਹੈ ਕਿ ਇਹ ਜੋ ਤੇਗ ਬਹਾਦਰ ਜੀ ਨੇ ਅਜੇ ਤੱਕ ਚੰਗੇ ਤਰੀਕੇ ਦੇ ਨਾਲ ਪਰਪੱਕ ਨਹੀਂ ਹੋਏ। ਸਕਲ ਮਸੰਦਨ ਕੀਏ ਨਾ ਠੀਕੇ, ਭਾਵ ਕੇ ਸਾਰਿਆਂ ਮਸੰਦਾਂ ਨੇ ਠੀਕ ਰੂਪ ਦੇ ਵਿੱਚ ਇਹਨਾਂ ਨੂੰ ਗੁਰੂ ਘੋਸ਼ਿਤ ਨਹੀਂ ਕੀਤਾ, ਇਸ ਕਰਕੇ ਸਾਡੇ ਮਨ ਦੇ ਵਿੱਚ ਸ਼ੰਕਾ ਹੈ। ਕਹਿੰਦੇ ਨੇ ਯਾਰ ਸੰਸੇ ਮੈਂ ਸਗਰੀ ਸੰਗਤ ਨਿਸ਼ਚੇ ਕੀਓ ਨਾ ਸਿੱਖਣ ਪੰਗਤ। ਕਹਿੰਦੇ ਨੇ ਕਿ ਇਸ ਗੱਲ ਦਾ ਤਾਂ ਅਜੇ ਪਤਾ ਹੀ ਨਹੀਂ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਹੀ ਅਸਲੀ ਗੁਰੂ ਨੇ। ਜਿੰਨਾ ਚਿਰ ਮਸੰਦ ਇਹਨਾਂ ਨੂੰ ਸਹੀ ਸਾਬਤ ਨਹੀਂ ਕਰਦੇ ਉਹਨਾਂ ਚਿਰ ਸ਼ੰਕਾ ਰਹੇਗਾ। ਕਹਿੰਦੇ ਨੇ ਕਿ ਸਾਡੇ ਹੀ ਮਨ ਦੇ ਵਿੱਚ ਸ਼ੰਕਾ ਨਹੀਂ ਹੈ, ਬਹੁਤੀ ਸਾਰੀ ਸੰਗਤ ਦੇ ਮਨ ਦੇ ਵਿੱਚ ਵੀ ਸ਼ੰਕਾ ਹੈ। ਨਿਸ਼ਚਿਤ ਰੂਪ ਦੇ ਵਿੱਚ ਸੰਗਤ ਦੇ ਵਿੱਚ ਇਹ ਗੱਲ ਅਜੇ ਪ੍ਰਚਲਿਤ ਨੇ।
ਨਹੀਂ ਉਪਾਇਨ ਕਿਤ ਕੀ ਆਈ, ਕੀਰਤ ਕਿਤੇ ਨਹੀਂ ਬਿਥਰਾਈ।
ਕਹਿੰਦੇ ਨੇ ਕਿ ਮਸੰਦਾਂ ਦੇ ਵੱਲੋਂ ਇਹਨਾਂ ਦੇ ਚਰਨਾਂ ਦੇ ਵਿੱਚ ਹੁਣ ਤੱਕ ਕੋਈ ਭੇਟਾ ਨਹੀਂ ਆਈ, ਕੀਰਤ ਕਿਤੇ ਨਹੀਂ ਬਿਥਰਾਈ, ਇਹਨਾਂ ਦੀ ਜਿਹੜੀ ਕੀਰਤੀ ਹੈ ਅਜੇ ਬਹੁਤੀ ਜ਼ਿਆਦਾ ਨਹੀਂ ਫੈਲੀ।
ਜਾਵੇ ਇੱਕ ਆਣ ਹੋਏ ਸਭ ਜਾਨ, ਹਮਪੀ ਦਾਸ ਲੇਹ ਮਨ ਮਾਨ।
ਮਸੰਦ ਕਹਿੰਦੇ ਨੇ ਕਿ ਜਦੋਂ ਕੋਈ ਇੱਕ ਗੁਰੂ ਆ ਕੇ ਹੋਇਆ ਸਭਨਾ ਵਿੱਚ ਜਾਣਿਆ ਜਾਵੇਗਾ, ਤੇ ਉਸ ਵੇਲੇ ਕਹਿੰਦੇ ਨੇ ਹੰਪੀ ਦਾਸ ਅਸੀਂ ਵੀ ਤੇ ਦਾਸ ਹਾਂ, ਲੇਹ ਮਨ ਮਾਨ, ਉਸ ਵੇਲੇ ਅਸੀਂ ਵੀ ਇਹਨਾਂ ਨੂੰ ਮੰਨ ਲਵਾਂਗੇ।
ਸੁਣ ਮੱਖਣ ਨੇ ਪੁਣ ਸਮਝਾਏ, ਸ੍ਰੀ ਹਰਿ ਕ੍ਰਿਸ਼ਨ ਬਾਕ ਕੋ ਗਾਏ।
ਇਸ ਤਰ੍ਹਾਂ ਦੀ ਮਸੰਦਾਂ ਦੀ ਗੱਲ ਨੂੰ ਸੁਣ ਕੇ ਫਿਰ ਮੱਖਣ ਸ਼ਾਹ ਉਹਨਾਂ ਮਸੰਦਾਂ ਨੂੰ ਸਮਝਾਉਂਦਾ ਹੈ। ਕਹਿੰਦਾ ਸ੍ਰੀ ਹਰਿ ਕ੍ਰਿਸ਼ਨ ਬਾਕ ਕੋ ਗਾਏ, ਕਹਿੰਦਾ ਕਿ ਇਹਨਾਂ ਦੇ ਵਾਸਤੇ ਤੇ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਸਮਾਉਣ ਤੋਂ ਪਹਿਲਾਂ ਬਚਨ ਕੀਤਾ ਸੀ।
ਬਾਬਾ ਕਹਿਓ ਬਕਾਲੇ ਮਾਹ, ਸੋ ਇਹ ਪ੍ਰਗਟੇ ਰੁਕੇ ਨਾ ਕਾਹੇ।
ਕਹਿੰਦਾ ਕਿ ਬਾਬਾ ਸ਼ਬਦ ਸਤਿਗੁਰੂ ਹਰਿ ਕ੍ਰਿਸ਼ਨ ਜੀ ਨੇ ਇਹਨਾਂ ਦੇ ਵਾਸਤੇ ਹੀ ਵਰਤਿਆ ਸੀ ਕਿ ਬਾਬਾ ਬਕਾਲੇ ਦੇ ਵਿੱਚ ਹੈ, ਇਹੀ ਸਤਿਗੁਰੂ ਹਰਿ ਕ੍ਰਿਸ਼ਨ ਜੀ ਦੇ ਬਾਬੇ ਲੱਗਦੇ ਨੇ, ਸੋ ਇਹ ਪ੍ਰਗਟੇ, ਸੋ ਇਸ ਕਰਕੇ ਇਹ ਪ੍ਰਗਟ ਹੋਏ ਨੇ, ਰੁਕੇ ਨਾ ਕਾਹੇ। ਕਹਿੰਦਾ ਹੈ ਕਿ ਸਤਿਗੁਰੂ ਜੀ ਤੇ ਪ੍ਰਗਟ ਹੋ ਗਏ ਨੇ, ਇਹ ਕਿਸੇ ਵੀ ਤਰੀਕੇ ਦੇ ਨਾਲ ਗੁੱਜੀ ਛਿਪੀ ਗੱਲ ਨਹੀਂ ਰਵੇ।
ਆਪਣੀ ਕਥਾ ਸੋ ਅਖਲ ਸੁਣਾਏ, ਪੁਨ ਸਵਣ ਕੋ ਡਰ ਉਪ ਜਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਆਪਣੀ ਸਾਰੀ ਜਿਹੜੀ ਕਥਾ ਸੀ ਜਹਾਜ਼ ਵਾਲੀ, ਉਹ ਸਾਰੀ ਮਸੰਦਾਂ ਨੂੰ ਸੁਣਾਈ। ਸਭਹਿਨ ਕੋ ਡਰਿਓ ਪਜਾਏ, ਸਾਰਿਆਂ ਦੇ ਮਨ ਦੇ ਵਿੱਚ ਉਸ ਵੇਲੇ ਡਰ ਪੈਦਾ ਹੋਇਆ।
ਆਬ ਪੀ ਜਾਓ ਜਾਚਨਾ ਕਰੋ, ਹਿਰਦੈ ਦੁਸ਼ਟਤਾ ਸਗਰੀ ਹਰੋ।
ਸਾਰਿਆਂ ਨੂੰ ਘੂਰ ਕੇ ਤੇ ਤਾੜ ਕੇ ਮੱਖਣ ਸ਼ਾਹ ਕਹਿੰਦਾ ਹੈ, ਅਜੇ ਵੀ ਵੇਲਾ ਹੈ, ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੋ, ਜਾ ਕੇ ਮਾਫ਼ੀ ਮੰਗੋ ਤੇ ਆਪਣੀ ਜਿਹੜੀ ਹਿਰਦੇ ਦੇ ਵਿੱਚ ਤੁਸੀਂ ਦੁਸ਼ਟਤਾ ਧਾਰਨ ਕੀਤੀ ਹੋਈ ਹੈ, ਇਹਨੂੰ ਸਾਰੀ ਨੂੰ ਦੂਰ ਕਰ ਦੇ।
ਗਈ ਬੀਤ ਪਰ ਤਉ ਸੰਵਾਰੋ, ਕਰ ਜੋਰੋ ਯਾਰ ਬਿਨ ਉਚਾਰੋ।
ਮੱਖਣ ਸ਼ਾਹ ਕਹਿੰਦਾ ਕਿ ਭਾਵੇਂ ਸਮਾਂ ਬੀਤ ਗਿਆ ਪਰ ਅਜੇ ਵੀ ਸੰਭਲਣ ਦਾ ਵੇਲਾ ਹੈ, ਜਾਓ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਨਮਸਕਾਰਾਂ ਕਰੋ ਔਰ ਅਰਜ ਕਰਕੇ ਬੇਨਤੀ ਕਰਕੇ ਆਪਣੇ ਗੁਨਾਹਾਂ ਦੀ ਮਾਫ਼ੀ ਮੰਗੋ।
ਇਮ ਸੁਣ ਮਿਲੇ ਮਸੰਦ ਵਿਚਾਰ, ਮੱਖਣ ਕੋ ਨਾ ਬਾਕ ਤ੍ਰਿਸ ਕਰ।
ਜਦੋਂ ਮੱਖਣ ਸ਼ਾਹ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਉਹਦੀਆਂ ਗੱਲਾਂ ਨੂੰ ਸੁਣ ਕੇ ਫਿਰ ਸਾਰੇ ਮਸੰਦ ਮਿਲ ਕੇ ਵਿਚਾਰ ਕਰਨ ਲੱਗੇ ਨੇ।
ਮੱਖਣ ਕੋ ਨਾ ਬਾਕ ਤ੍ਰਿਸਕਾਰ,
ਇੱਕ ਦੂਜੇ ਦੇ ਨਾਲ ਸਲਾਹ ਕਰਦੇ ਨੇ ਕਿ ਮੱਖਣ ਸ਼ਾਹ ਨੇ ਜਿਹੜੀਆਂ ਗੱਲਾਂ ਆਖੀਆਂ ਨੇ ਉਹ ਸਾਨੂੰ ਮੰਨਣੀਆਂ ਪੈਣਗੀਆਂ, ਇਹਦਾ ਅਸੀਂ ਤ੍ਰਿਸਕਾਰ ਨਹੀਂ ਕਰ ਸਕਦੇ, ਜੇਕਰ ਤ੍ਰਿਸਕਾਰ ਕੀਤਾ ਇਹ ਸਾਡੇ ਤੇ ਕਰੜੇ ਹੱਥ ਪਾਵੇਗਾ। ਡਰ ਕੇ ਇਹ ਗੱਲ ਮੰਨੀ ਹੈ ਪਰ ਇਹਨਾਂ ਮਸੰਦਾਂ ਦੇ ਮਨ ਅਜੇ ਸਾਫ ਨੇ।
ਮਾਤੇ ਬਿਗਰ ਪਰੇ ਹਮ ਸੰਗ, ਤੀਰ ਮਲ ਸਮ ਕਰੇ ਨਾ ਢੰਗ।
ਮਸੰਦ ਆਪਸ ਦੇ ਵਿੱਚ ਵਿਚਾਰਾਂ ਕਰਦੇ ਨੇ ਕਿ ਮੱਖਣ ਸ਼ਾਹ ਦੀ ਗੱਲ ਸਾਨੂੰ ਮੰਨਣੀ ਪਵੇਗੀ, ਜੇ ਦੀ ਗੱਲ ਨਾ ਮੰਨੀ ਤੇ ਕਿਤੇ ਇਹ ਨਾ ਹੋਵੇ ਕਿ ਸਾਡੇ ਨਾਲ ਇਹ ਵਿਗੜ ਜਾਵੇ ਤੇ ਉਹੀ ਹੱਥ ਵਰਤੇ ਜਿਹੜਾ ਇਸਨੇ ਧੀਰ ਮਲ ਦੇ ਉੱਤੇ ਵਰਤਿਆ ਸੀ।
ਚਲੋ ਵਹਿਰ ਹੀ ਮਿਲ ਕੇ ਤਾਹੇ, ਕਹਿ ਸ਼ੁਭ ਬਾਕ ਲੇ ਹੋ ਹਰ ਖਾਹੇ।
ਇੱਕ ਦੂਜੇ ਨੂੰ ਕਹਿੰਦੇ ਨੇ ਕਿ ਚਲੋ ਬਾਹਰ ਜਾ ਕੇ ਤੇਗ ਬਹਾਦਰ ਜੀ ਨੂੰ ਮਿਲੀਏ ਤੇ ਚੰਗੇ ਬਚਨ ਕਹਿ ਕੇ ਉਹਨਾਂ ਨੂੰ ਖੁਸ਼ ਕਰੀਏ।
ਕਛੂ ਉਪਾਇਨ ਲੇ ਹੋ ਪ੍ਰਸ਼ਾਦ, ਜਥਾ ਹੈ ਗੁਰ ਘਰ ਮੇਰੇ ਜਾਦ। ਇੱਕ ਦੂਜੇ ਨੂੰ ਮਸੰਦ ਕਹਿੰਦੇ ਨੇ ਕਿ ਥੋੜੀ ਭੇਟਾ ਉਹਨਾਂ ਦੇ ਵਾਸਤੇ ਲੈ ਲਓ, ਇਸ ਤੋਂ ਇਲਾਵਾ ਨਾਲ ਪ੍ਰਸ਼ਾਦ ਵੀ ਲੈ ਲਓ, ਕਿਉਂਕਿ ਗੁਰੂ ਘਰ ਦੀ ਇਸੇ ਤਰ੍ਹਾਂ ਦੀ ਮਰਿਆਦਾ ਹੈ।
ਇਮ ਵਿਚਾਰ ਕਰ ਅਖਲ ਮਸੰਦ, ਗਮਨੇ ਬਾਹਰ ਲਾਜ ਬਿਲੰਦ।
ਇਸ ਤਰ੍ਹਾਂ ਦੀ ਸਲਾਹ ਵਿਚਾਰ ਕਰਕੇ ਫਿਰ ਸਾਰੇ ਦੇ ਸਾਰੇ ਮਸੰਦ ਬਾਹਰ ਨੂੰ ਤੁਰੇ ਨੇ, ਲਾਜ ਬਿਲੰਦ, ਪਰ ਬਹੁਤ ਹੀ ਜ਼ਿਆਦਾ ਸ਼ਰਮਿੰਦੇ ਵੀ।
ਸ੍ਰੀ ਗੋਰੇ ਅੰਮ੍ਰਿਤ ਸਰ ਤੇ ਮੁਰ ਕੈ, ਏਕ ਗ੍ਰਾਮ ਤਹ ਨਿਕਟ ਨਿਹਰ ਕੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਤੋਂ ਬਾਹਰ ਨਿਕਲ ਕੇ ਇੱਕ ਲਾਗੇ ਹੀ ਪਿੰਡ ਸੀ, ਉਥੇ ਚਲੇ ਗਏ ਸਨ।
ਵੱਲਾ ਕਹਿ ਤਿਸੀ ਕੋ ਨਾਏ, ਤੀਨ ਕੋਸ ਉੱਤਰ ਦਿਸ਼ ਥਾਏ।
ਕਵੀ ਜੀ ਲਿਖਦੇ ਨੇ ਕਿ ਅੰਮ੍ਰਿਤਸਰ ਤੋਂ ਤਿੰਨ ਕੋ ਉੱਤਰ ਦੀ ਦਿਸ਼ਾ ਦੇ ਵੱਲ ਇੱਕ ਪਿੰਡ ਸੀ, ਜਿਸ ਪਿੰਡ ਦਾ ਨਾਮ ਸੀ ਵੱਲਾ। ਸਤਿਗੁਰੂ ਜੀ ਉਸ ਵੱਲੇ ਪਿੰਡ ਦੇ ਵਿੱਚ ਪਹੁੰਚ ਗਏ ਸਨ।
ਤਹ ਇੱਕ ਸਿੱਖ ਕੇ ਘਰ ਘਰ ਡੇਰਾ, ਸੇਵਾ ਕਰਤ ਸੁਭਾਵ ਬਡੇਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੱਲੇ ਪਿੰਡ ਦੇ ਵਿੱਚ ਸਤਿਗੁਰਾਂ ਦੇ ਇੱਕ ਪ੍ਰੇਮੀ ਸਿੱਖ ਦਾ ਘਰ ਸੀ। ਸਤਿਗੁਰੂ ਤੇਗ ਬਹਾਦਰ ਜੀ ਨੇ ਉਹਦੇ ਘਰ ਦੇ ਵਿੱਚ ਡੇਰਾ ਜਾ ਕੇ ਲਾਇਆ ਤੇ ਬੜੀ ਪ੍ਰੇਮ ਭਾਵਨਾ ਦੇ ਨਾਲ ਉਸ ਸਿੱਖ ਨੇ ਸਤਿਗੁਰਾਂ ਦੀ ਸੇਵਾ ਕੀਤੀ।
ਪਰੀ ਨਿਸਾ ਕੀ ਨਸ ਬਿਸਰਾਮੂ, ਜਿਨ ਕੇ ਬਾਕ ਮੋਖ ਕੇ ਧਾਮੂ।
ਜਦੋਂ ਰਾਤ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੇ ਬਿਰਾਜੇ, ਜਿਨ ਕੇ ਬਾਕ ਮੋਖ ਕੇ ਧਾਮੂ, ਜਿਨ੍ਹਾਂ ਸਤਿਗੁਰਾਂ ਦੇ ਬਚਨ ਮੋਕਸ਼ ਦੇ ਘਰ ਨੇ, ਉਹਨਾਂ ਸਤਿਗੁਰਾਂ ਨੇ ਉਸ ਰਾਤ ਉਥੇ ਆਰਾਮ ਕੀਤਾ।
ਅਗਲੀ ਜਬ ਪ੍ਰਭਾਤ ਹੋਏ ਆਈ, ਕਰੀ ਸਕਲ ਤਨ ਕੀ ਸੁਚ ਤਾਈ।
ਅਗਲੀ ਜਦੋਂ ਹੀ ਸਵੇਰ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਰੀਰ ਦੀ ਸੁੱਚ ਮਰਿਆਦਾ ਨੂੰ ਕੀਤਾ, ਭਾਵ ਕੇ ਇਸ਼ਨਾਨ ਪਾਣੀ ਕੀਤਾ।
ਬੈਠੇ ਸ੍ਰੀ ਗੁਰ ਤਵੈ ਪਰਿਅੰਕ, ਤਵ ਮਸੰਦ ਔਰ ਧਰੇ ਅਤੰਕ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਪਲੰਗ ਦੇ ਉੱਤੇ ਬੈਠੇ, ਤਵ ਮਸੰਦ ਔਰ ਧਰੇ ਅਤੰਕ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਮਸੰਦਾਂ ਨੇ ਹਿਰਦੇ ਦੇ ਵਿੱਚ ਬੜੇ ਡਰ ਨੂੰ ਧਾਰਨ ਕੀਤਾ।
ਦੀਨ ਮਨੇ ਦੋਨੋ ਕਰ ਜੋਰੇ, ਪਹੁੰਚੇ ਟਿਗ ਗੁਰੂ ਚੈਤ ਨਿਹੋਰੇ।
ਬੜੇ ਦੀਨ ਮਨ ਹੋ ਕੇ ਦੋਵੇਂ ਹੱਥ ਜੋੜ ਕੇ ਸਾਰੇ ਦੇ ਸਾਰੇ ਮਸੰਦ ਸਤਿਗੁਰਾਂ ਦੇ ਕੋਲ ਪਹੁੰਚੇ ਨੇ।
ਬੰਧਨ ਕਰੈ ਨਮਰਤਾ ਧਾਰ, ਅਰਪ ਉਪਾਇਨ ਕਛਕ ਅਗਾਰ।
ਨਮਸਕਾਰ ਕਰਕੇ, ਨਿਮਰਤਾ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਭੇਟਾ ਅਰਪਣ ਕੀਤੀ।
ਕਹਿਤ ਭੈ ਭੈ ਤੁਰਕਣ ਕੇਰਾ, ਰਹੇ ਸੁਦਾਸਰ ਬੀਚ ਬਡੇਰਾ।
ਸਤਿਗੁਰਾਂ ਨੂੰ ਅਰਜ ਕੀਤੀ ਹੈ ਮਸੰਦਾਂ ਨੇ, ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਤੁਰਕਾਂ ਦਾ ਬੜਾ ਡਰ ਹੈ,
ਰਹੇ ਸੁਦਾਸਰ ਬੀਚ ਬਡੇਰਾ।
ਤੁਰਕਾਂ ਦਾ ਡਰ ਸੁਦਾਸਰ ਦੇ ਵਿੱਚ ਹਮੇਸ਼ਾ ਹੀ ਰਿਹਾ ਹੈ।
ਕੋ ਗੁਰ ਰੁਕੈ ਕਿ ਨਾਹੀ ਇਹਾ, ਪਿਖ ਪਿਖ ਜਾਹੇ ਬੈਰ ਕਰ ਮਹਾ।
ਮਸੰਦ ਕਹਿੰਦੇ ਨੇ ਕਿ ਤੁਰਕ ਬੜਾ ਵੈਰ ਕਰਦੇ ਨੇ, ਕੋਈ ਗੁਰੂ ਇਸ ਨਗਰੀ ਦੇ ਵਿੱਚ ਆਉਂਦਾ ਹੈ ਕਿ ਨਹੀਂ ਆਉਂਦਾ, ਇਸ ਗੱਲ ਦੀ ਉਹ ਵੈਰੀ ਪੜਤਾਲ ਕਰਦੇ ਰਹਿੰਦੇ ਨੇ।
ਪੈ ਦੇ ਕੋਸੁਤ ਆਦਿਕ ਆਨ, ਜਿਨ ਗੁਰੂ ਰਣ ਮੈਂ ਕੀਆਨ।
ਮਸੰਦ ਕਹਿੰਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਨ੍ਹਾਂ ਤੁਰਕਾਂ ਦਾ ਰਣ ਦੇ ਵਿੱਚ ਨਾਸ਼ ਕੀਤਾ, ਉਹਨਾਂ ਦੇ ਜਿਹੜੇ ਅੱਗੋਂ ਪੁੱਤ ਪੋਤਰੇ ਨੇ ਉਹ ਆਉਂਦੇ ਰਹਿੰਦੇ ਨੇ।
ਤਿੰਨ ਕੇ ਸੰਬੰਧੀ ਜੋ ਹੈ, ਸੋ ਪ੍ਰਤੀਛਨਾ ਕਰਤੇ ਰਹੇ।
ਜਿਨ੍ਹਾਂ ਮੁਗਲਾਂ ਨੂੰ ਮਾਰਿਆ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਰਣ ਭੂਮੀ ਦੇ ਵਿੱਚ, ਉਹਨਾਂ ਦੇ ਜਿਹੜੇ ਸਾਖ ਸੰਬੰਧੀ ਨੇ ਉਹ ਪ੍ਰਤੀਸ਼ਾ ਕਰਦੇ ਰਹਿੰਦੇ ਨੇ ਕਿ ਕਿਹੜਾ ਗੁਰੂ ਉਹਨਾਂ ਦੀ ਜਗ੍ਹਾ ਤੇ ਬੈਠਾ ਹੈ ਤੇ ਕਦੋਂ ਇੱਥੇ ਆਵੇਗਾ।
ਤਿੰਨ ਦੁਸ਼ਟਨ ਤੇ ਹਮ ਡਰ ਪਾਏ, ਆਏ ਬਿਗਾੜ ਨਾ ਕੁਛ ਕਰ ਜਾਏ।
ਇਸ ਕਰਕੇ ਸੱਚੇ ਪਾਤਸ਼ਾਹ, ਉਹਨਾਂ ਦੁਸ਼ਟਾਂ ਤੋਂ ਅਸੀਂ ਹਮੇਸ਼ਾ ਡਰਦੇ ਰਹਿੰਦੇ ਹਾਂ, ਕਿਤੇ ਕੋਈ ਆ ਕੇ ਕੋਈ ਵਿਗਾੜ ਪੈਦਾ ਨਾ ਕਰੇ।
ਹਮ ਅੰਮ੍ਰਿਤ ਸਰ رہت ہے جیتے نیت غلام گور کر کے تے
اندروں کپٹی نے باروں مٹھیاں گلاں سارے مسند کردے نے کہندے نے مسند کے اسی امرتسر دے وچ جننے بھی مسند رہندے ہاں اے گرو کردے ہمیشہ غلام
اے استھان سدیو تمہارو راون سوامی سدا سمارو
کہندے نے کہ جڑا استھان ہے سدیوی طور دے اتے تہاڈا ہے تسی ہی اس جگہ دے مالک ہو تے تسی ہی ہمیشہ اینو سنبھالو گے
سن کے سری گور تیگ بہادر پکھے مسند آئے پے حادر
کبھی سنتوک سنگھ جی لکھ دینے کہ ستگرو تیگ بہادر جی نے دیکھیا کہ سارے دے سارے مسند ہن حاضر ہوئے نے
من کھوٹے جن کے سب پانتی مکتے اپر بنا میں بانتی
ہن جنوں گلاں سنا رہے نے او کوئی سادھارن پرش نہیں سی انترجامی ستگرو تیگ بہادر جی نے جانیا کہ من دے کھوٹے نے پر باروں مکتوں کس طرح دیا گلاں بنا کے اے کہہ رہے نے
تن لوبی اے سوان سمان کر چوراون پیٹ مہانا
ستگرو تیگ بہادر جی وچار دے نے تن دے لوبی نے اس طرح دے لوبی نے جویں کہ ہڈی نو چاہندا ہے کتا اے اس طرح دے نے چرونا چاہندے نے گرو دی پیٹان
بہت دیوس کے کرے کو کرم پائے مند مت بسرے ترم
ستگرو جی وچار دے نے کہ بہت لمبے سمے تو لے کے ایک کرم کر رہے نے کھوٹی بدھ والے ہو گئے نے کیونکہ انہاں نے ترم نو پلا دیتا ہے
انہیں بنا سن کرنے ہارا ہوئے اگاری پرکھ یودارا
اس تو بعد ستگرو تیگ بہادر جی نے وچار کیتی ہے انہاں نو ناس کرن والا اگلے آن والے سمے دے وچ ادار پرکھ پیدا ہون والا ہے ہن ستگرو تیگ بہادر سچے پاتشاہ جی دا اشارہ ہے ستگرو گوبند سنگھ سچے پاتشاہ جی دے پاسے کہ او جڑا پرکھ ہے انہاں دا ناش کرن والا او پیدا ہون والا ہے
ایم بچار جگ گر سب سوامی بچن بخانیو انتر جامی
کبھی جی لکھ دے نے اس طرح دی وچار کر کے جڑے سارے دنیا دے مالک ستگرو تیگ بہادر جی نے جو کہ انتر جامی نے انہاں نے پھر اس طرح بچن کیتا
کہندے نے نہیں مسند تم امرت سریے ترشنا گنتے انتر سریے
ستگرو تیگ بہادر جی نے یہ بچن کہہ دیتا کہ تسی امرت سر دے رہن والے مسند نہیں ہو ترشنا دی اگ دے نال تہاڈے اندر سڑے ہوئے نے یاد رکھن دی یہ لوڑ ہے یہ سراپ مندر دے مسنداں نو ہو رہا ہے نہ کہ شہر دے واسیاں نو پاو کے امرتسر شہر دے واسیاں دے واسطے یہ سراپ نہیں ہے یہ انہاں مسنداں دے واسطے ہے جڑے اتھے رہندے ہیں
جس کھوٹے مگ کی نیا لمب تس پھل پراپت کشٹ کدمب
جویں کھوٹ والے راہ دا آسرا لیا ہے ستگرو سچے پاتشاہ جی کہندے نے اسی طرح دا وڈا جڑا پاپ دا پھل ہے وہ بھی ملے گا
تم کہ سنتت پائے تمہاری جم گر کر کے پے دراچاری
ستگرو تیگ بہادر جی نے آکھیا کہ جان تسی ایسا دکھ پاؤ گے تے نہیں تے تہاڈی اگلی آن والی سنتان پائے گی
جم گر کر کے پے دراچاری پاو کے گرو کردے ہو کے جویں کھوٹے کرم کرن والے ہوئے ہو ایدا تانوں دنڈ ضرور ملے گا ایم کہٹھانی مون گسائی مل مسند گمنے سمودائی
کبھی جی لکھ دے نے اس طرح دا بچن کر کے ستگرو تیگ بہادر جی نے مون نو تارن کیتا چپ نو تارن کیتا تے مسند سارے دے سارے کھسک گئے
پائیو سراپ دکھ دائک جن کو نہیں گور مت پراپت کم تن کو
کبھی سنتوک سنگھ جی لکھ دے نے کہ جنہاں نو دکھ روپی سراپ مل گیا ہے انہاں نو پھر گور مت دی پراپتی کیویں ہونی سی
انتر سریے سراپ جو کہے ہو अब लो तहां है हम लहियो।
कवि संतोख सिंह जी लिखते ने यह जरा श्राप होया सी अजे तक भी वारद। संपादक जी 2-4 सत्र इस दे वास्ते लिखते ने। संपादक जी लिखते ने यह स्पष्ट है कि श्राप अमृत सरोवर दे मसंदा नू होया है। इतिहास तो अनजान लोग श्राप नू अमृतसर शहर दे वासियां ते लाउण दी उकाई करदे रहिंदे हन। इस वेले अमृतसर नाम मंदिर ते सरोवर दा सी, शहर दा नाम रामदासपुरा सी, शहर दा नाम अमृतसर बहुत पिछों पिया है। वाक भी एहो हन, मसंद तुम अमृत सरिये, जिस दे अर्थ हन तुसी हरी मंदर दे जो मसंद हो त्रिशना अगन दे नाल अंदरों सड़दे हो। इस श्राप तो ओ सेवादार बच सकदे हन जो हरी मंदर दे सेवक होण ते लोभ धार के तन अंगीकार ना करन। पाव के जेड़े उथे सेवा करदे ने पर धन दे लोभी ने हन सेवक हन ओ इस श्राप तो बच सकदे ने, पर जेड़े धन दे लोभी ने ते उसे तरह दा कर्म करदे ने जिवें दा मसंद करदे सन ते उन्हां दे वास्ते ए श्राप वारद।
श्री गुर बसै ग्राम तिस फेरी, करत प्रतीखण मखण केरी।
पावे मसंद ते पहुंच गए ने, गल्लां बातां हो गईयां ने, मसंद चले भी गए ने, पर कवि संतोख सिंह जी लिखदे ने कि सतगुरु जी उसे पिंड दे विच ठहर के अजे मक्खण शाह दे आउण दी उड़ीक कर रहे ने क्योंकि अजे मक्खण शाह नहीं पहुंचे।
मगन स्वरूपा आनंद मैं बैसे, जिने बकान छुयो नहीं कैसे।
कवि जी लिखदे ने कि संपूर्ण आनंद दे विच सतगुरु जी मगन बैठे हुए ने जिन्हां नू एक भी विकार कदे छोया तक नहीं।
खान पान करके शुभ पांती, टिके से जी ऊपर पश चाती।
प्रसाद पानी छके चंगे तरीके दे नाल फिर सतगुरु तेग बहादुर सच्चे पातशाह जी सेजा दे उते टिक गए। कवि जी अगले अध्याय दा प्रारंभ कर दे।
मखण कर इशनान को, दर्शन परसन कीन। पुण कराए अरदास को, चलियो सुमति परवीन।
ग्रंथाकार भाई संतोख सिंह जी लिखदे ने मखण शाह ने इशनान कीता है, दर्शन कीता है हरि मंदिर दा जाके, फिर अरदासा कीता है, ते फिर परवीन मत वाला चल पे।
श्री गुर तेग बहादुर जित को, गमने होते चलियो तब तित को।
जेड़े पासे सतगुरु तेग बहादुर जी टिके हुए सन उस पासे नू मखण शाह चल पिया।
अदक प्रसन्न होए तिस छिन में, महिमा सतगुर की लख मन में।
सतगुरां दी वड्डी महिमा नू मन दे विच जान के मखण शाह बहुत ही ज्यादा उस वेले प्रसन्न।
सहनशील जिनके न समान, सर्व शक्त तार श्री भगवान।
विचार दा जांदा है मखण शाह मन दे विच के सतगुरु सच्चे पातशाह जी वर्गा सहनशील होर कोई नहीं हो सकदा। सारियां शक्तियां दे धारनी ने पर शक्तियां नू जर के इन्हां ने रखिया।
मग मैं मठानत बड़े आई, पहुंचो ग्राम गुरु जस थाई।
कवि जी लिखते ने कि रस्ते दे विच इस तरह दियां वड्याईयां नू विचारदा जांदा है, आखिरकार उस पिंड वल्ले दे विच पहुंच गया है जिथे सतगुरु जी टिके सन।
वहर ग्राम ते कीनस डेरा, वस्त संभार तरी तिस बेरा।
पिंड तो बाहर वार ही मखण शाह ने अपना डेरा ला लिया है, अपनियां सारियां चीजां नू सांभ के रखिया।
सर्व भांत ते करत कराई, मदर देश नर जान खुटाई।
कवि संतोख सिंह जी लिखदे ने कि पंजाब दे लोकां दी खुटाई नू जानदा सी, इस करके तकड़ाई दे नाल सारियां चीजां नू उन्हें सांभे।
मिलियो गुरु संग बंधन तारा, सब प्रसंग पाता था यो चारा।
इस तों बाद ਮੱਖਣ ਸ਼ਾਹ ਸਤਿਗੁਰੂ ਤੇਗ ਬਹਾਦਰ ਜੀ ਨੂੰ ਜਾ ਕੇ ਮਿਲਿਆ ਹੈ। ਜਾ ਕੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ ਤੇ ਜੋ ਪ੍ਰਸੰਗ ਮਸੰਦਾਂ ਦੇ ਨਾਲ ਹੋਇਆ ਸੀ, ਭਾਵ ਕੇ ਜੋ ਵਾਰਤਾਲਾਪ ਮਸੰਦਾਂ ਦੇ ਨਾਲ ਮੱਖਣ ਸ਼ਾਹ ਨੇ ਕੀਤਾ ਸੀ, ਉਹ ਸਤਿਗੁਰਾਂ ਨੂੰ ਸੁਣਾਇਆ।
ਲੋਭ ਮਸੰਦਨ ਕੋ ਤਨ ਕੇਰੇ, ਬੇਮੁਖ ਭਏ ਕਪਾਟ ਸੋ ਪੇਰੇ।
ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਮਸੰਦਾਂ ਦੇ ਮਨ ਦੇ ਵਿੱਚ ਧਨ ਦਾ ਵੱਡਾ ਲੋਭ ਸੀ, ਉਹ ਬੇਮੁਖ ਹੋ ਗਏ ਸਨ। ਇਸੇ ਕਰਕੇ ਸੱਚੇ ਪਾਤਸ਼ਾਹ ਹਰੀ ਮੰਦਰ ਦੇ ਦਰਵਾਜੇ ਉਹਨਾਂ ਨੇ ਬੰਦ ਕਰ ਦਿੱਤੇ ਸਨ।
ਆਜੋ ਨਸ਼ਰਦਾ ਜਿਨ ਕੇ ਪਈ, ਕੌਣ ਗੁਰੂ ਪਾਰਖ ਨਹੀਂ ਆਈ।
ਸਤਿਗੁਰਾਂ ਨੂੰ ਅਰਜ ਕਰਦਾ ਮੱਖਣ ਸ਼ਾਹ ਕਿ ਸੱਚੇ ਪਾਤਸ਼ਾਹ, ਅਜੇ ਵੀ ਉਹਨਾਂ ਦੇ ਮਨ ਦੇ ਵਿੱਚ ਸ਼ਰਧਾ ਨਹੀਂ ਬੱਝੀ, ਕੌਣ ਗੁਰੂ? ਉਹ ਕਹਿੰਦੇ ਨੇ ਕੌਣ ਗੁਰੂ ਹੈ, ਸਾਡੇ ਮਨ ਦੇ ਵਿੱਚ ਅਜੇ ਪੱਕਾ ਵਿਸ਼ਵਾਸ ਨਹੀਂ ਹੈ। ਪਰਖ ਨਹੀਂ ਆਈ, ਉਹ ਕਹਿੰਦੇ ਨੇ ਕਿ ਅਜੇ ਪਰਖ ਨਹੀਂ ਹੋਈ। ਵਾਸਤਵਿਕ ਰੂਪ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਗੁਰੂ ਨੇ, ਉਹ ਕਹਿੰਦੇ ਨੇ ਅਜੇ ਤੱਕ ਇਸ ਗੱਲ ਦਾ ਪਤਾ ਨਹੀਂ।
ਮੈਂ ਤਰਜਣ ਕਰ ਸੁਜਾਸੇ ਉਚਾਰਾ, ਤਬ ਮਿਲ ਬੇਹਤ ਇਤ ਪਗ ਤਾਰਾ।
ਮੱਖਣ ਸ਼ਾਹ ਕਹਿੰਦਾ ਕਿ ਫੇਰ ਮੈਂ ਸੱਚੇ ਪਾਤਸ਼ਾਹ ਤੁਹਾਡੇ ਜਸ ਨੂੰ ਬਿਆਨ ਕੀਤਾ ਤੇ ਫੇਰ ਉਹਨਾਂ ਨੂੰ ਤਾੜਨਾ ਵੀ ਕੀਤੀ, ਤਾਂ ਸੱਚੇ ਪਾਤਸ਼ਾਹ ਉਹ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੇ।
ਧਨ ਹਿਤ ਗੁਰੂ ਸਥਾਨ ਸੰਭਾਰੇ, ਲੋਭ ਹਿਰਦੈ ਡਹਿਕਾਏ ਉਦਾਰੇ।
ਸੱਚੇ ਪਾਤਸ਼ਾਹ ਧਨ ਦੇ ਹਿੱਤ ਦੇ ਵਾਸਤੇ ਉਹਨਾਂ ਨੇ ਗੁਰੂ ਦੀ ਜਗ੍ਹਾ ਨੂੰ ਪਾਵ ਕੇ ਹਰੀ ਮੰਦਰ ਨੂੰ ਸਾਂਭਿਆ ਹੋਇਆ। ਲੋਭ ਹਿਰਦੈ ਡਹਿਕਾਏ ਉਦਾਰੇ, ਪਾਵ ਕੇ ਇਹਨਾਂ ਦਾ ਜਿਹੜਾ ਦਿਲ ਹੈ ਨਾ, ਉਹ ਲੋਭ ਦੀ ਲਹਿਰ ਦੇ ਵਿੱਚ ਪਚਿਆ ਹੋਇਆ।
ਜੇ ਕਰ ਇਹਨੋ ਸਜਾਏ ਨਾ ਬਣੇ, ਕਰ ਹੰਕਾਰ ਅਫਰ ਹੈ ਕਨੇ।
ਦੁਬਾਰਾ ਫਿਰ ਤੋਂ ਮੱਖਣ ਸ਼ਾਰਜ ਕਰਦਾ ਕਿ ਸੱਚੇ ਪਾਤਸ਼ਾਹ, ਜੇਕਰ ਇਹਨਾਂ ਨੂੰ ਕੋਈ ਸਜ਼ਾ ਨਾ ਮਿਲੇਗੀ, ਕਰ ਹੰਕਾਰ ਅਫਰ ਹੈ ਕਣੇ, ਤੇ ਫਿਰ ਹੰਕਾਰ ਦੇ ਨਾਲ ਹੋਰ ਵੀ ਜ਼ਿਆਦਾ ਇਹ ਅਫਰ ਜਾਣਗੇ।
ਤੁਮ ਤੇ ਸ਼ੰਕਤ ਮੈਂ ਅਬ ਰਹਿਓ, ਤ੍ਰਾਸ ਦੇਣ ਕੋ ਨਹੀਂ ਕੁਛ ਕਹਿਓ।
ਮੱਖਣ ਸ਼ਾਹ ਕਹਿੰਦਾ ਕਿ ਸੱਚੇ ਪਾਤਸ਼ਾਹ, ਤੁਹਾਡੇ ਵਾਲੇ ਪਾਸਿਓ ਮੇਰੇ ਮਨ ਨੂੰ ਬੜੀ ਸ਼ੰਕਾ ਲੱਗੀ ਰਹੀ, ਮੈਂ ਤੁਹਾਡੇ ਤੋਂ ਡਰਦਾ ਰਿਹਾ, ਇਸ ਕਰਕੇ ਮੈਂ ਉਹਨਾਂ ਨੂੰ ਡਰ ਦੇਣ ਦਾ ਕੋਈ ਯਤਨ ਨਹੀਂ ਕੀਤਾ।
ਸੁਣ ਸ੍ਰੀ ਤੇਗ ਬਹਾਦਰ ਸਵਾਮੀ, ਬੋਲੇ ਜਾਣ ਮਸੰਦਨ ਖਾਮੀ।
ਜਦੋਂ ਮੱਖਣ ਸ਼ਾਹ ਨੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਜੋ ਕਿ ਸਵਾਮੀ ਨੇ, ਜੋ ਕਿ ਮਾਲਕ ਨੇ, ਉਹ ਬੋਲੇ ਨੇ ਮਸੰਦਾਂ ਦੀ ਖੋਟੀ ਚਾਲ ਨੂੰ ਜਾਣ ਕੇ।
ਕਹਿੰਦੇ ਨੇ ਇਹਨੋ ਸਜਾਏ ਦੇਣ ਕੋ ਭਾਰੀ, ਉਪਜੈ ਗੋ ਇਕ ਪੁਰਖ ਅਗਾਰੀ।
ਮੱਖਣ ਸ਼ਾਹ ਨੂੰ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਮੱਖਣ ਸ਼ਾਹ ਸਾਨੂੰ ਸਜ਼ਾ ਦੇਣ ਦੀ ਕੋਈ ਲੋੜ ਨਹੀਂ ਹੈ, ਇਹਨਾਂ ਨੂੰ ਸਜ਼ਾ ਦੇਣ ਵਾਲਾ ਜਿਹੜਾ ਭਾਰੀ ਸੂਰਮਾ ਹੈ, ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਪੈਦਾ ਹੋਣ ਵਾਲਾ ਹੈ, ਭਾਵ ਹੈ ਸਤਿਗੁਰਾਂ ਦਾ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੋਂ।
ਕਰ ਤਾੜਨਾ ਪ੍ਰਾਣਨ ਹਨ, ਜਰਾ ਉਖਾਰ ਕੋ ਇਕ ਮਨ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਹਨਾਂ ਨੂੰ ਤਾੜਨਾ ਉਹ ਕਰੇਗਾ, ਕਈਆਂ ਨੂੰ ਪ੍ਰਾਣਾ ਤੋਂ ਸੱਖਣੇ ਕਰ ਦੇਗਾ, ਕਈਆਂ ਨੂੰ ਭਾਵ ਕੇ ਮਾਰ ਦੇਗਾ। ਜਰਾ ਉਖਾਰ ਹੈ, ਕਈਆਂ ਦੀਆਂ ਜੜਾਂ ਨੂੰ ਉਖਾੜ ਦੇਗਾ। ਕੋ ਇਕ ਮਨ ਹੈ, ਭਾਵ ਕੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਇੱਕ ਨੂੰ ਹੀ ਮੰਨੇਗਾ, ਭਾਵ ਕੇ ਵਿਲੇ ਵਿਲੇ ਮਸੰਦਾਂ ਦੀ ਕਦਰ ਉਹ ਕਰੇਗਾ, ਜੈਸੇ ਕਿ ਭਾਈ ਫੇਰੂ ਆਦਿਕਾਂ ਦਾ ਸਨਮਾਨ ਹੋਇਆ ਸੀ। ਕਿਉਂਕਿ ਇਤਿਹਾਸ ਦੱਸਦਾ ਹੈ ਕਿ ਬਹੁਤੇ ਸਾਰੇ ਮਸੰਦਾਂ ਨੂੰ ਸਤਿਗੁਰਾਂ ਨੇ ਮਾਰ ਦਿੱਤਾ, ਤੇਲ ਪਾ ਪਾ ਕੇ ਸਾੜ ਦਿੱਤਾ, ਪਰ ਫੇਰੂ ਇੱਕ ਐਸਾ ਮਸੰਦ ਸੀ ਜਿਹਦਾ ਇਤਿਹਾਸ ਦੇ ਵਿੱਚ ਨਾਂ ਆਉਂਦਾ ਹੈ ਕਿ ਸਤਿਗੁਰਾਂ ਨੇ ਉਹਨੂੰ ਮਾਰਿਆ ਨਹੀਂ, ਉਹਦਾ ਸਨਮਾਨ ਕੀਤਾ। ਇਸ ਕਰਕੇ ਸਾਰੇ ਮਸੰਦਾਂ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਜ਼ਾ ਨਹੀਂ ਸੀ ਦਿੱਤੀ। ਫੇਰੂ ਵਰਗੇ ਕਈ ਐਸੇ ਵੀ ਮਸੰਦ ਸਨ ਜਿਹੜੇ ਚੰਗੇ ਸਨ, ਜਿਨ੍ਹਾਂ ਦਾ ਸਤਿਗੁਰਾਂ ਨੇ ਵੱਡਾ ਸਨਮਾਨ ਕੀਤਾ।
ਕਰਿਓ ਕ੍ਰਿਤ ਕੋ ਤਵ ਫਲ ਪਾਵੇ, ਗੁਰਸਿੱਖ ਆਪਣੇ ਮੁਖ ਨਹੀਂ ਲਾਵੇ।
ਮੱਖਣ ਸ਼ਾਹ ਨੂੰ ਸਤਿਗੁਰੂ ਤੇਗ ਬਹਾਦਰ ਜੀ ਸਮਝਾ ਰਹੇ ਨੇ ਕਿ ਜਿਸ ਤਰ੍ਹਾਂ ਦਾ ਇਹ ਕਰਮ ਕਰਦੇ ਨੇ, ਵੈਸਾ ਫਲ ਆਉਣ ਵਾਲੇ ਸਮੇਂ ਦੇ ਵਿੱਚ ਪਾਉਣਗੇ, ਗੁਰੂ ਦੇ ਜਿਹੜੇ ਸਿੱਖ ਹੋਣਗੇ ਇਹਨਾਂ ਨੂੰ ਮੱਥੇ ਨਹੀਂ ਲਾਉਣਗੇ।
ਇਮ ਕਹਿ ਸਤ ਗੁਰ ਸੁਖ ਪਤ ਤਾਰੀ ਮੱਖਣ ਗਾ ਨਿਜ ਸਿਵਰ ਮਜਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਸਤਿਗੁਰੂ ਤੇਗ ਬਹਾਦਰ ਜੀ ਆਪਣੀ ਸੇਜਾਂ ਦੇ ਉੱਤੇ ਬਿਰਾਜ ਗਏ ਤੇ ਦੂਸਰੇ ਪਾਸੇ ਮੱਖਣ ਸ਼ਾਹ ਵੀ ਆਪਣੇ ਡੇਰੇ ਦੇ ਉੱਤੇ ਚਲਾ ਗਿਆ।
ਸੁਪਤ ਪਏ ਸੁਖ ਨਿਸਾ ਬਿਤਾਈ ਜਾਗੇ ਬਹੁਰ ਪ੍ਰਾਤ ਹੋਏ ਆਈ।
ਰਾਤ ਦੇ ਵੇਲੇ ਬਿਰਾਜੇ ਨੇ ਤੇ ਫੇਰ ਅਗਲੇ ਸਵੇਰ ਉੱਠੇ।
ਪਏ ਤਿਆਰ ਮਗ ਕਰਨ ਭਿਆਨਾ ਸੁੰਦਰ ਜ਼ੀਨ ਪਵਾਏ ਕਿਕਾਨਾ।
ਜਾਣ ਦੇ ਵਾਸਤੇ ਤਿਆਰ ਹੋਏ ਨੇ, ਸੁੰਦਰ ਘੋੜੇ ਦੇ ਉੱਤੇ ਕਾਠੀ ਪਾਈ ਗਈ।
ਪਏ ਅਰੂੜਨ ਮਾਰਗ ਚਾਲੇ ਪਹੁੰਚੇ ਆਏ ਸੋ ਬੀਚ ਬਕਾਲੇ।
ਸਤਿਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਦੇ ਨਾਲ ਮਿਲ ਕੇ ਅਸਵਾਰੀ ਕੀਤੀ ਹੈ ਤੇ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਸਮੇਤ ਮੱਖਣ ਸ਼ਾਹ ਦੇ ਬਕਾਲੇ ਪਿੰਡ ਦੇ ਵਿੱਚ ਪਹੁੰਚ ਗਏ।
ਡੇਰਾ ਕਰਤ ਪਏ ਨਿਜ ਧਾਮ ਮਿਲੇ ਮਾਤ ਕੋ ਕੀਨ ਪਰ ਨਾਮ।
ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਿੰਡ ਬਕਾਲੇ ਦੇ ਵਿੱਚ ਆਣ ਕੇ ਆਪਣੇ ਘਰ ਦੇ ਵਿੱਚ ਡੇਰਾ ਲਾਇਆ ਹੈ, ਮਾਤਾ ਨਾਨਕੀ ਜੀ ਨੂੰ ਪ੍ਰਣਾਮ ਕੀਤੇ, ਨਮਸਕਾਰ ਕੀਤੇ।
ਅਨਕ ਬਿਗਣ ਤੇ ਸੁਤ ਬਚ ਗਯੋ ਯਾਂ ਤੇ ਅਦਕ ਨੇ ਉਰ ਪਾਇਓ।
ਮਾਤਾ ਨਾਨਕੀ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਨੇ, ਬਹੁਤ ਸਤਿਗੁਰੂ ਤੇਗ ਬਹਾਦਰ ਜੀ ਨੂੰ ਪਿਆਰ ਕਰਦੇ ਨੇ, ਮਨ ਦੇ ਵਿੱਚ ਵਿਚਾਰਦੇ ਨੇ ਕਿ ਅਨੇਕਾਂ ਹੀ ਵਿਘਨਾਂ ਤੋਂ ਮੇਰੇ ਪੁੱਤਰ ਦਾ ਬਚਾਅ ਹੋਇਆ।
ਮਿਲ ਕਰ ਮੁਖ ਸਿਰ ਪਰ ਕਰ ਫੇਰਾ ਬਾਰ ਬਾਰ ਧਰ ਮੋਦ ਕਨੇਰਾ।
ਮਿਲ ਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਉਹਨਾਂ ਦੇ ਮੱਥੇ ਨੂੰ ਚੁੰਮਿਆ ਹੈ, ਉਹਨਾਂ ਦੇ ਸਿਰ ਦੇ ਉੱਤੇ ਮਾਤਾ ਨਾਨਕੀ ਜੀ ਨੇ ਆਪਣਾ ਹਸਤ ਕਮਲ ਫੇਰਿਆ ਹੈ। ਬਾਰ ਬਾਰ ਬਹੁਤ ਹੀ ਜ਼ਿਆਦਾ ਖੁਸ਼ ਹੋਏ ਨੇ ਮਾਤਾ ਨਾਨਕੀ ਜੀ ਸਤਿਗੁਰਾਂ ਨੂੰ ਮਿਲ ਕੇ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਤੇਗ ਬਹਾਦਰ ਜੀ ਨੇ ਦੁਬਾਰਾ ਆਣ ਕੇ ਬਕਾਲੇ ਦੇ ਵਿੱਚ ਡੇਰਾ ਕੀਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਲਿਠਿਆਂ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਇ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰਿਆ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਹੀ ਨਾ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ, ਸਾਡਿਆਂ ਮਨਾਂ ਤੇ ਵਸਾਉਣਾ। ਜੁਗਾਂ ਪਰਿਆਂ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ। ਜਾਪ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲੋ, ਦਿਓ ਦੀਦਾਰ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।